ਸਾਬਿਤ ਗੁਰੂ ਨਾਨਕ ਮੁਖ ਮੰਤ ਲਿਖਿਓ ਸੁਕਰ ਗੁਰ ਰਾਜ ਸਤਗੁਰ ਸਨ ਮੁਖ ਸੁਖ ਸੰਤ
ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਪਜੀ ਸਾਹਿਬ ਦੀ ਪਾਵਨ ਪਵਿੱਤਰ ਮਹਿਮਾ ਇਕੱਲੀ ਇਕੱਲੀ ਪੌੜੀ ਦੇ ਰਾਹੀਂ ਬਖਸ਼ਿਸ਼ ਕਰਕੇ ਅਖੀਰ ਤੇ ਸੰਪੂਰਨ ਜਪਜੀ ਸਾਹਿਬ ਦੇ ਕਿਸੇ ਵੀ ਕਾਰਜ ਲਈ 10 ਪਾਠ ਜਾਂ 20 ਪਾਠ ਪਾਠਕ ਕਰੇ ਮਹਾਰਾਜ ਕਹਿੰਦੇ ਸਾਰੇ ਕਾਰਜ ਉਸਦੇ ਭਾਈ ਰਾਸ ਹੁੰਦੇ ਹਨ। ਆਓ ਅੱਗੇ ਹੋਰ ਮਹਿਮਾ ਉਚਾਰਨ ਕਰ ਰਹੇ ਨੇ ਪਿਆਰ ਸਤਿਕਾਰ ਨਾਲ ਸ਼ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ
ਦੋਹਿਰਾ ਇਹ ਜਪ ਗੁਰ ਅਰਜਨ ਸਾਬਿਤ ਗੁਰੂ ਨਾਨਕ ਮੁਖ ਮੰਤ।
ਇਹ ਜਿਹੜਾ ਜਪਜੀ ਸਾਹਿਬ ਦਾ ਪਾਠ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖੋਂ ਉਚਾਰਨ ਕੀਤਾ ਹੋਇਆ ਮੰਤਰ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਮੰਤਰ ਦੀ ਵਿਧੀ ਜਿਹੜੀ ਹੈ ਉਹ ਸਹੀ ਢੰਗ ਨਾਲ ਸਮਝਾ ਕੇ ਇਹ ਬਖਸ਼ਿਸ਼ ਕੀਤੀ ਹੈ। ਇਹ ਬਖਸ਼ਿਸ਼ਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਕੀਤੀਆਂ ਸਨ। ਸੋ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਜਪਜੀ ਸਾਹਿਬ ਦੀ ਬਖਸ਼ਿਸ਼ ਕੀਤੀ ਉਹਨਾਂ ਨੇ ਲਿਖਿਆ ਹੋਇਆ ਪਾਠ ਆਪਣੇ ਕੋਲ ਰੱਖਿਆ ਸੰਭਾਲ ਕੇ ਫਿਰ ਗੁਰੂ ਅਮਰਦਾਸ ਜੀ ਪਾਸ ਇਹ ਪਾਠ ਹੋਇਆ। ਉਹਨਾਂ ਤੋਂ ਬਾਅਦ ਫਿਰ ਗੁਰੂ ਰਾਮਦਾਸ ਜੀ ਨੇ ਅੱਗੇ ਤੋਂ ਅੱਗੇ ਇਸ ਪਾਠ ਨੂੰ ਉਤਾਰਾ ਕਰਕੇ ਇੱਕ ਸੋਹਣੀ ਪੋਥੀ ਤਿਆਰ ਕੀਤੀ। ਉਹ ਜੋ ਪੋਥੀਆਂ ਦੇ ਵਿੱਚੋਂ ਉਤਾਰਾ ਕੀਤਾ ਹੋਇਆ ਉਹਨਾਂ ਦੇ ਵਿੱਚ ਇੱਕ ਸਰੂਪ ਵਿੱਚ ਐਸਾ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਗੁਰੂ ਰਾਮਦਾਸ ਜੀਓ ਕੇ ਨਕਲ ਕਾ ਨਕਲ ਥਾ ਤਿਸ ਕੀ ਨਕਲ। ਸੋ ਇਸ ਤਰ੍ਹਾਂ ਲਿਖਿਆ ਹੋਇਆ ਉਹਦੇ ਵਿੱਚ। ਸੋ ਇਹ ਪਾਠ ਬਾਬਾ ਜੀ ਦਾ ਇੱਕ ਸਰੂਪ ਦੇ ਅੰਦਰ 1736 ਅੱਸੂ ਸੁਦੀ 3 ਕਰਕੇ ਇਸ ਤਰੀਕੇ ਨਾਲ ਉਹ ਲਿਖੇ ਹੋਏ ਸਰੂਪ ਦੇ ਵਿੱਚ ਜਿਵੇਂ ਲਿਖਿਆ ਹੋਇਆ ਹੈ। ਪਹਿਲਾਂ ਜਦੋਂ ਸਰੂਪ ਲਿਖਦੇ ਸੀ ਤਾਂ ਜਪਜੀ ਸਾਹਿਬ ਦੀ ਜਿੰਨੀ ਵਾਰ ਵੀ ਅੱਗੇ ਉਤਾਰਾ ਹੁੰਦਾ ਸੀ ਉਹਦੇ ਥੱਲੇ ਲਿਖਿਆ ਜਾਂਦਾ ਸੀ ਨਕਲ, ਵੀ ਅਸੀਂ ਅੱਗੇ ਨਕਲ ਕੀਤੀ ਹੈ ਭਾਵ ਲਿਖਿਆ ਹੈ। ਇਸ ਤਰੀਕੇ ਦੇ ਨਾਲ ਇਹ ਜਿਹੜਾ ਪਾਠ ਜਪਜੀ ਸਾਹਿਬ ਦਾ ਹੈ ਅੱਗੇ ਤੋਂ ਅੱਗੇ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਪ੍ਰਾਪਤ ਹੋਇਆ ਫਿਰ ਇਸ ਤਰੀਕੇ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਜਪਜੀ ਸਾਹਿਬ ਦਾ ਉਚਾਰਨ ਕੀਤਾ। ਤਾਂ ਉਹ ਕਹਿੰਦੇ ਨੇ ਭਾਈ ਇਹ ਸਾਰਾ ਪਾਠ ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਜਿਵੇਂ ਪੋਥੀਆਂ ਦੇ ਰੂਪ ਵਿੱਚ ਆਇਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਵਿੱਚ ਜਪਜੀ ਸਾਹਿਬ ਦਾ ਇਹ ਜਾਪ ਲਿਖਿਆ ਹੈ।
ਲਿਖਿਓ ਸੁਕਰ ਗੁਰ ਰਾਜ ਸਤਗੁਰ ਸਨ ਮੁਖ ਸੁਖ ਸੰਤ।
ਸੋ ਜਿਹੜਾ ਸੰਤ ਗੁਰੂ ਸਨਮੁਖ ਹੋ ਕੇ ਪਾਠ ਕਰਦਾ ਭਾਵ ਗੁਰਸਿੱਖ ਸੰਤ ਸਾਰਿਆਂ ਵਾਸਤੇ ਇੱਕੋ ਹੀ ਅੱਖਰ ਹੈ ਸਾਧ ਸੰਗਤ ਸੇ ਗੁਰੂ ਦਾ ਆਦਰ ਕਰਦਾ ਹੈ ਤਾਂ ਉਹਨਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਜਿਹੜੇ ਇਹ ਪਾਠ ਨੇ ਪਾਠ ਕਰਨ ਦੇ ਨਾਲ ਪ੍ਰਾਪਤੀ ਹੁੰਦੀ ਹੈ ਜਿਹਨੇ ਵੀ ਉਹ ਸੁੱਖ ਸਾਧਨ ਚਾਹੁੰਦਾ ਹੈ ਹਰ ਇੱਕ ਸੁੱਖ ਸਾਧਨ ਦੀ ਜਿਹੜੀ ਪ੍ਰਾਪਤੀ ਹੈ ਸਿੱਧੀ ਹੈ ਸਫਲਤਾ ਹੈ ਕਾਮਨਾ ਹੈ ਉਹ ਸਾਰੀਆਂ ਪਾਠ ਦੇ ਨਾਲ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਪੂਰੀਆਂ ਹੁੰਦੀਆਂ ਨੇ ਗੁਰਾਂ ਨੇ ਰਾਜ ਬਖਸ਼ਿਸ਼ ਕੀਤਾ ਬੜਾ ਭਾਰੀ
ਸਭ ਸਾਧਨ ਪ੍ਰਗਟ ਕੀਏ ਨਹੀਂ ਦੁਸ਼ਟ ਕੋ ਦੇ
ਸੋ ਸਾਰੇ ਸਾਧਨ ਪ੍ਰਗਟ ਕੀਤੇ ਨੇ ਪਰ ਕੁਝ ਕੁ ਸਾਧਨ ਰੱਖ ਵੀ ਲਏ ਨੇ ਇਸ ਕਰਕੇ ਕਿ ਦੁਸ਼ਟਾਂ ਦੇ ਹੱਥ ਜੇ ਕੋਈ ਚੀਜ਼ਾਂ ਲੱਗ ਜਾਣ ਤਾਂ ਉਹ ਨੁਕਸਾਨ ਵੀ ਕਰ ਸਕਦੇ ਨੇ ਤਾਂ ਤੇ ਕਈ ਚੀਜ਼ਾਂ ਐਸੀਆਂ ਵੀ ਆਉਂਦੀਆਂ ਨੇ ਜਿਹੜੀਆਂ ਕਿਸੇ ਖਾਸ ਸਮੇਂ ਤੇ ਹੀ ਵਰਤੀਆਂ ਜਾਂਦੀਆਂ ਨੇ ਜਿਤਨਾ ਕੁ ਗ੍ਰਿਸਤੀਆਂ ਨੂੰ ਜਾਂ ਆਮ ਜੀਵਾਂ ਨੂੰ ਲੋੜ ਹੈ ਗੁਰਸਿੱਖਾਂ ਨੂੰ ਲੋੜ ਹੈ ਉਨਾ ਵੀ ਕੁਛ ਸਤਿਗੁਰੂ ਮਹਾਰਾਜ ਨੇ ਇਹਦੇ ਚ ਬਖਸ਼ਿਸ਼ ਕੀਤਾ ਹੈ ਬਾਕੀ ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਵਿਧੀਆਂ ਫਿਰ ਪ੍ਰਗਟ ਨਹੀਂ ਕੀਤੀਆਂ
ਭਲੇ ਸਿੱਖ ਪ੍ਰਤੀਤ ਤੇ ਵਿਪ੍ਰਸਾਦ ਕੀ ਸੇਵ
ਸੋ ਇਹ ਚੀਜ਼ਾਂ ਫਲਦੀਆਂ ਤਾਂ ਨੇ ਜੇ ਸਿੱਖ ਦੇ ਅੰਦਰ ਭਰੋਸਾ ਹੋਵੇ ਜੇ ਭਰੋਸਾ ਨਹੀਂ ਫਿਰ ਇਹ ਫਲਦੀਆਂ ਹੀ ਨਹੀਂ ਹੈਗੀਆਂ ਚਾਹੇ ਕਿੰਨਾ ਹੀ ਕੋਈ ਪਾਠ ਕਰੀ ਜਾਵੇ ਕਿਉਂਕਿ ਉਹ ਕਿਹੜਾ ਵੀ ਐਸੀ ਬੇਜਾਨ ਚੀਜ਼ ਹੈ ਜਾਂ ਵੀ ਅਕਾਲ ਪੁਰਖ ਨੂੰ ਪਤਾ ਹੀ ਨਹੀਂ ਜਾਂ ਗੁਰੂ ਨਾਨਕ ਦੇਵ ਜੀ ਨੂੰ ਪਤਾ ਹੀ ਨਹੀਂ ਆਪਣਾ ਜੇ ਮਹਾਰਾਜ ਨੂੰ ਇੰਨਾ ਪਤਾ ਜੀ ਇਹਨੂੰ ਭਰੋਸਾ ਹੈ ਤਾਂਹੀਓ ਫਲ ਦੇਣਾ ਤੇ ਨਾਲ ਨਾਲ ਫਿਰ ਕਹਿੰਦੇ ਨੇ ਜੇ ਗੁਰਸਿੱਖਾਂ ਦੀ ਸੇਵਾ ਕਰੇ ਸਾਧ ਸੰਗਤ ਦੀ ਸੇਵਾ ਕਰੇ ਇਸ ਤਰ੍ਹਾਂ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਵੇ ਅਰਦਾਸ ਕਰਾਵੇ ਦਿਲ ਦੀ ਕੋਈ ਭਾਵਨਾ ਹੋਵੇ ਸੰਗਤ ਉੱਪਰ ਗੁਰਾਂ ਦੇ ਉੱਪਰ ਤਾਂ ਗੁਰਬਾਣੀ ਦਾ ਉਸ ਸਿੱਖ ਨੂੰ ਫਿਰ ਫਲ ਪ੍ਰਾਪਤ ਹੁੰਦਾ ਹੈ
ਉਸ ਤੁਤ ਨਿੰਦਾ ਪਰ ਹਰੈ ਕਲੈ ਈਰਖਾ ਮਾਨ
ਜਿਨ੍ਹਾਂ ਨੇ ਜਪਜੀ ਸਾਹਿਬ ਜੀ ਤੋਂ ਕੁਛ ਪ੍ਰਾਪਤ ਕਰਨਾ ਪੜ੍ਹ ਕੇ ਫਲ ਲੈਣਾ ਕੋਈ ਇੱਛਾ ਪੂਰੀ ਕਰਨੀ ਹੈ ਉਹ ਬੰਦਾ ਦੁਨਿਆਵੀ ਉਸਤਤ ਛੱਡ ਦੇਵੇ ਲੋਕਾਂ ਦੀ ਐਵੇਂ ਹੀ ਆਪਣੀ ਉਸਤਤ ਲੋਕਾਂ ਦੀ ਉਸਤਤ ਕਦੇ ਕਿਸੇ ਦੀ ਨਿੰਦਾ ਦਾ ਤਿਆਗ ਕਰੇ ਕਲਹਿ ਲੜਾਈ ਝਗੜਾ ਕਰਨਾ ਈਰਖਾ ਕਰਨੀ ਹੰਕਾਰ ਕਰਨਾ ਇਹ ਗੱਲਾਂ ਦਾ ਵੀ ਨਾਲ ਨਾਲ ਧਿਆਨ ਰੱਖੇ ਕਿ ਮੇਰਾ ਇਹ ਨਹੀਂ ਮੈਂ ਜਪਜੀ ਸਾਹਿਬ ਪੜ੍ਹਿਆ ਮੈਨੂੰ ਫਲ ਨਹੀਂ ਮਿਲਿਆ ਜਿੰਨੀਆਂ ਨਾਲ ਦੱਸਿਆ ਨਾ ਮਹਾਰਾਜ ਨੇ ਕਿਹਾ ਵੀ ਇੰਨਾ ਕੁਛ ਨਾਲ ਛੱਡਣਾ ਵੀ ਹੈ ਇਹ ਨਹੀਂ ਹੁੰਦਾ ਕਿ ਡਾਕਟਰ ਕਹੇ ਕਿ ਆਹ ਦਵਾਈ ਖਾਣੀ ਹੈ ਇਹਦੇ ਨਾਲ ਆਹ ਚੀਜ਼ਾਂ ਨਹੀਂ ਖਾਣੀਆਂ ਤੇ ਨਾਲ ਫਿਰ ਉਹ ਚੀਜ਼ਾਂ ਵੀ ਖਾਈ ਜਾਵੇ ਨਾਲ ਦਵਾਈ ਵੀ ਖਾਈ ਜਾਵੇ ਫਿਰ ਉਹ ਦਵਾਈ ਲਾਭ ਨਹੀਂ ਕਰਦੀ ਕਿਉਂਕਿ ਨਾਲ ਉਹ ਚੀਜ਼ਾਂ ਖਾ ਲਈਆਂ ਇਸੇ ਕਰਕੇ ਮਹਾਰਾਜ ਕਹਿੰਦੇ ਜੇ ਤੁਸੀਂ ਫਲ ਲੈਣਾ ਪਹਿਲਾਂ ਤਾਂ ਜੇ ਭਰੋਸਾ ਨਹੀਂ ਫਿਰ ਤਾਂ ਰਹਿਣ ਹੀ ਦਿਓ ਕਹਿੰਦੇ ਫਿਰ ਐਵੇਂ ਕਾਹਨੂੰ ਦੋਸ਼ੀ ਬਣੋਗੇ ਫਿਰ ਤੁਸੀਂ ਦੋਸ਼ ਦਿਓਗੇ ਜਪਜੀ ਸਾਹਿਬ ਚ ਜੇ ਫਿਰ ਤੁਸੀਂ ਕਲਹਿ ਈਰਖਾ ਆਦਿਕ ਚੀਜ਼ਾਂ ਨਹੀਂ ਛੱਡੀਆਂ ਫਿਰ ਫਾਇਦਾ ਵੀ ਕੀ ਹੈ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਿਆ ਕਰੋ
ਵੇਦ ਬਚਨ ਸਮ ਗੁਰ ਬਚਨ ਸਭ ਸੰਤਨ ਪਰਮਾਨ
ਇਸ ਕਰਕੇ ਜਿਹੜੇ ਨਾ ਜਿਵੇਂ ਵੇਦਾਂ ਦੇ ਬਚਨ ਨੇ ਵੇਦਾਂ ਦੇ ਵਿੱਚ ਇੱਕ ਚੀਜ਼ ਲਿਖੀ ਹੋਈ ਹੈ ਕਿ ਆਹ 6 ਕਰਮ ਕਰਨੇ ਨੇ ਤਾਂ ਵੇਦ ਫਲ ਦੇਵੇਗਾ ਕਿਉਂਕਿ ਉੱਥੇ ਪਹਿਲਾਂ ਇਹ ਚੀਜ਼ ਲਿਖ ਦਿੱਤੀ ਜਾਂਦੀ ਸੀ ਪੁਰਾਣੇ ਗ੍ਰੰਥਾਂ ਦੇ ਵਿੱਚ ਸਿੱਖਿਆ ਨਿਰੁਕਤ ਕਲਪ ਇਤਿਆਦਿਕ ਵੇਦ ਦੇ 6 ਅੰਗ ਪਹਿਲਾਂ ਪੜ੍ਹੇ ਜੇ ਬੰਦੇ ਨੇ ਉਹ ਪ੍ਰਾਪਤ ਨਹੀਂ ਕੀਤੇ ਜੇ ਪੜ੍ਹੇ ਨਹੀਂ ਹੈ ਜਿਵੇਂ ਗੁਰਬਾਣੀ ਅੰਦਰ ਵੀ ਤਾਂ ਹੈ ਵੀ ਪਹਿਲਾਂ ਹੀ ਨਾ ਪਾਠ ਪਹਿਲੇ ਦਿਨ ਹੀ ਹਾਲਾ ਮੈਂ ਤਾਂ ਪੜ੍ਹਿਆ ਲਿਖਿਆ ਗੁਟਕਾ ਫੜ ਲੈਂਦੇ ਪੋਥੀ ਫੜ ਲਈ ਤਾਂ ਮੈਨੂੰ ਤਾਂ ਸਾਰਾ ਇਹ ਪੰਜਾਬੀ ਚ ਹੀ ਹੈ ਇਹੀ ਤੁਹਾਡੀ ਗਲਤੀ ਆ ਉਹ ਪੜ੍ਹੇ ਲਿਖੇ ਨਾ ਬਣੋ ਅਣਜਾਣ ਬਣ ਜਾਓ ਬਿਲਕੁਲ ਬਈ ਮੈਨੂੰ ਨਹੀਂ ਆਉਂਦਾ ਕੀ ਸਿੱਖਣਾ ਪਹਿਲਾਂ ਪਹਿਲਾਂ ਮੁਹਾਰ ਨਹੀਂ ਸਿੱਖਣੀ ਪੈਂਦੀ ਹੈ ਜੇ ਮੁਹਾਰ ਨਹੀਂ ਸਿੱਖੋ ਕਹਿ ਕੇ ਕਾ ਕੋ ਕੋ ਸਾਰਾ ਕੁਛ ਸਿੱਖ ਕੇ ਫਿਰ ਬੋਲਣਾ ਸਿੱਖੋ ਵੀ ਕੀ ਬੋਲਣਾ ਹੈ ਪਾਠ ਕੀ ਲਿਖਿਆ ਹੋਇਆ ਏਕ ਓਅੰਕਾਰ ਲਿਖਿਆ ਜਾਂ ਏਕ ਅੰਕਾਰ ਲਿਖਿਆ ਜਾਂ ਏਕ ਅਮਕਾਰ ਲਿਖਿਆ ਲਿਖਿਆ ਤਾਂ ਹੋਇਆ ਸਿੱਧਾ ਇੱਕ ਓਅੰਕਾਰ ਆਪਾਂ ਬੋਲੀ ਜਾਈਏ ਕਿ ਓਅੰਕਾਰ ਪਹਿਲਾਂ ਤਾਂ ਇੱਥੇ ਹੀ ਆਪਣੀ ਬੜੀ ਵੱਡੀ ਗਲਤੀ ਹੈ ਫਿਰ ਸੋਚੇ ਸੋਚਣਾ ਹੋਵੇ ਜੇ ਸੋਚੀ ਲਿਖਵਾਰ ਤੇ ਸਾਰੀ ਗਲਤੀ ਹੈ ਸਾਰਾ ਪਾਠ ਤਾਂ ਆਪਣਾ ਲਗਭਗ ਗਲਤੀ ਹੁੰਦਾ ਇਸ ਤਰ੍ਹਾਂ 6 ਅੰਗ ਜਿਵੇਂ ਵੇਦਾਂ ਚ ਕਹੇ ਨੇ ਉਸ ਤਰ੍ਹਾਂ ਵੇਦ ਦੇ ਵਿੱਚ ਕਿਹਾ ਵੀ ਆਹ ਮਰਿਆਦਾ ਰੱਖਣੀ ਆ। ਇਸੇ ਤਰ੍ਹਾਂ ਇੱਧਰ ਵੀ ਕਿਹਾ ਕਿਉਂਕਿ ਸਤਿਗੁਰੂ ਸਾਰੇ ਪ੍ਰਮਾਣ ਦਿੰਦੇ ਨੇ ਪੁਰਾਣੇ ਸਮਿਆਂ ਵਿੱਚ। ਅੱਜ ਦਾ ਸਮਾਂ ਨਹੀਂ ਨਾ ਹੈ, ਅੱਜ ਤਾਂ ਪੰਥ ਬੜੀ ਅੱਗੇ ਲੰਘਿਆ ਹੋਇਆ, ਉਦੋਂ ਇਸ ਤਰ੍ਹਾਂ ਨਹੀਂ ਸੀ, ਲੋਕ ਨਵੇਂ ਨਵੇਂ ਆਉਂਦੇ ਸੀ, ਸਿੱਖ ਬਣਦੇ ਸੀ, ਫਿਰ ਉਧਰਲੇ ਦੂਸਰੇ ਧਰਮ ਨਾਲ ਮਿਲਾਉਂਦੇ ਸੀ ਗੱਲ ਵੀ ਇੱਧਰ ਇਹ ਚੀਜ਼ ਹੈ ਕਿ ਨਹੀਂ ਹੈ, ਇੱਧਰ ਆਹ ਹੈ ਕਿ ਨਹੀਂ ਹੈ। ਆਪਾਂ ਵੀ ਤਾਂ ਦੇਖਦੇ ਹਾਂ ਵੀ ਇੱਧਰ ਫਾਇਦਾ ਕਿ ਨਹੀਂ ਫਾਇਦਾ। ਇਸੇ ਤਰੀਕੇ ਨਾਲ ਫਿਰ ਸਤਿਗੁਰੂ ਮਹਾਰਾਜ ਦੱਸਦੇ ਨੇ ਕਿ ਜਿਵੇਂ ਵੇਦਾਂ ਦੇ ਵਿੱਚ ਭਾਈ ਲਿਖਿਆ, ਇਸੇ ਤਰ੍ਹਾਂ ਇੱਧਰ ਗੁਰਬਾਣੀ ਅੰਦਰ ਵੀ ਸਾਰਿਆਂ ਵਾਸਤੇ ਜਿਹੜਾ ਕਰਮ ਕਰਨਾ ਹੈ ਨਾ, ਉਹ ਪਹਿਲਾਂ ਨਾਲ ਭਰੋਸਾ ਹੋਵੇ, ਯਕੀਨ ਹੋਵੇ, ਤਾਂ ਜਾ ਕੇ ਪਾਠ ਦਾ ਫਲ ਪ੍ਰਾਪਤ ਹੁੰਦਾ ਹੈ।
ਸਵਈਆ ਜਪ ਜਾਪ ਕੀਏ ਅਗ ਕੋਟ ਹੈ।
ਜਪਜੀ ਸਾਹਿਬ ਦਾ ਪਾਠ ਬਹੁਤ ਗੁਰਮੁਖਾਂ ਨੇ ਕੀਤਾ, ਪ੍ਰਾਪਤੀਆਂ ਹੋਈਆਂ ਨੇ, ਬਖਸ਼ਿਸ਼ਾਂ ਹੋਈਆਂ ਨੇ। ਇਹ ਕਹਿਣ ਦੀਆਂ ਗੱਲਾਂ ਨਹੀਂ ਹੈ, ਐਵੇਂ ਉੱਥੇ ਬਹਿ ਕੇ ਰੋਟੀ ਖਾ ਲਈ ਤੇ ਗੱਲਾਂ ਕਰ ਲਈਆਂ। ਇਹ ਆਮ ਲੋਕ ਐਸੀਆਂ ਗੱਲਾਂ ਕਰਦੇ ਹੋਣਗੇ ਤੁਹਾਡੇ ਕੋਲ ਵੀ ਇੱਕ ਪਾਠ ਥੋੜਾ ਕਿਤੇ, ਦੂਜਾ ਪਾਠ ਐਵੇਂ ਕਰੀ ਜਾਣਾ ਕਿਤੇ। ਲੋਕ ਐਸੀਆਂ ਗੱਲਾਂ ਉਹ ਕਰਦੇ ਨੇ ਜਿਨ੍ਹਾਂ ਨੇ ਆਪ ਕੁਛ ਨਹੀਂ ਕਰਨਾ। ਮੈਂ ਤਾਂ ਪ੍ਰੈਕਟੀਕਲੀ ਗੱਲ ਕਰਦਾ ਵੀ ਜੇ ਪਾਠ ਕਰੋਗੇ ਪੰਜ ਤਾਂ ਉਹੋ ਜਿਹਾ ਫਲ ਹੈ, ਦਸ ਕਰੋਗੇ ਤਾਂ ਉਨਾ ਫਲ ਹੈ, ਪੱਚੀ ਕਰੋਗੇ ਉਨਾ ਫਲ ਹੈ। ਉਹ ਜਿਹੜੇ ਪਹਿਲਾਂ ਆਪਣੇ ਨਾਲੋਂ ਕਰਕੇ ਗਏ ਨੇ, ਬਾਬਾ ਦੀਪ ਸੋਹਣੀ 110 ਪਾਠ ਕਰਦੇ ਸੀ ਰੋਜ਼ ਜਪਜੀ ਸਾਹਿਬ ਦੇ, ਪੰਜ ਗ੍ਰੰਥੀ ਦਾ ਨਿਤਨੇਮ, ਸਹਿਜ ਪਾਠ ਦਾ ਭੋਗ ਪਾਉਣਾ, ਉਹ ਕਿਤੇ ਸਾਰੇ ਜਣੇ ਐਵੇਂ ਸੀਗੇ ਜਿਹੜੇ ਪਹਿਲਾਂ ਕਰਦੇ ਹੁੰਦੇ ਸੀ? ਸਾਰੇ ਹੀ ਕਰਦੇ ਰਹੇ ਆ। ਔਰ ਇਸੇ ਤਰ੍ਹਾਂ ਜਿੰਨੇ ਵੀ ਗੁਰਸਿੱਖ ਹੈ, 25 ਪਾਠ ਤਾਂ ਸਾਰਿਆਂ ਦਾ ਸੁਭਾਵਕ ਜਿਹਾ ਨਿਤਨੇਮ ਹੁੰਦਾ ਸੀ। 25 ਪਾਠਾਂ ਤਾਂ ਸੁਭਾਵਕ ਕਰਦੇ, ਕਿਉਂ? ਤੁਰੇ ਜਾਣਾ ਤਾਂ ਪਾਠ, ਬੈਠਣਾ ਤਾਂ ਪਾਠ, ਉੱਠਣਾ ਤਾਂ ਪਾਠ, ਪਾਠ ਕਰੀ ਜਾਣਾ। ਫਿਰ ਆਪੇ ਸ਼ਕਤੀ ਆ ਜਾਂਦੀ ਬੰਦੇ ਦੇ ਅੰਦਰ, ਜ਼ਬਾਨ ਦੇ ਉੱਤੇ ਹੀ ਇੰਨੀ ਸ਼ਕਤੀ ਹੁੰਦੀ ਹੈ। ਜਾਂ ਤੇਰਾ ਆਵਾ ਕੱਚਾ ਰਹੇਗਾ, ਕਹਿੰਦੇ ਮਹਾਰਾਜ ਉਹ ਕਹਿੰਦਾ ਤੇਰਾ ਆਵਾ ਕੱਚਾ ਰਹੇਗਾ, ਤੁਹਾਡੇ ਨਾਲੋਂ ਵੀ ਵੱਡਾ ਹੋ ਗਿਆ। ਮਹਾਰਾਜ ਕਹਿੰਦੇ ਉਹਦੀ ਰਸਨਾ ਤੇ ਗੁਰੂ ਨਾਨਕ ਦੇਵ ਜੀ ਬੈਠੇ ਹੋ, 25 ਪਾਠ ਜਪਜੀ ਸਾਹਿਬ ਦੇ ਕਰਦਾ, ਉਹ ਨਹੀਂ ਮੈਂ ਟਾਲ ਸਕਦਾ ਹੁਣ। ਇਸ ਕਰਕੇ ਹਾਂ ਤੇਰਾ ਆਵਾ ਵਿਕ ਜਾਏਗਾ ਪੱਕਿਆਂ ਦੇ ਭਾਅ। ਤਾਂ ਮਹਾਰਾਜ ਕਹਿੰਦੇ ਜਪਜੀ ਸਾਹਿਬ ਦਾ ਪਾਠ ਤਾਂ ਬਹੁਤੇ ਪਾਪ ਟਾਲਦਾ ਹੈ।
ਨਿਤ ਦਾਨ ਵਧੈ ਬੁੱਧ ਸਾਰ ਧਰੈ।
ਫਿਰ ਦਾਨ ਵੱਧਦਾ ਹੈ ਦਿੱਤਾ ਹੋਇਆ, ਤੇ ਬੁੱਧੀ ਜਿਹੜੀ ਸਾਰ ਸ੍ਰੇਸ਼ਟ ਆ ਨਾ, ਬੁੱਧੀ ਵੱਧਦੀ, ਬੁੱਧੀ ਬਹੁਤ ਜ਼ਿਆਦਾ ਵੱਧ ਜਾਂਦੀ ਪਾਠ ਕਰਨ ਦੇ ਨਾਲ। ਸੋ ਜਿਵੇਂ ਕੋਈ ਬ੍ਰਹਮ ਗਿਆਨੀ ਕੋਲੇ ਕੋਈ ਪੱਤਰਕਾਰ ਚਲੇ ਗਏ ਕਿ ਤੁਸੀਂ ਤਾਂ ਅਨਪੜ੍ਹ ਹੀ ਹੋ ਤੇ ਤੁਸੀਂ ਏਡੀ ਵੱਡੀ ਥਾਂ ਸੰਭਾਲ ਲਈ ਹੈ, ਇੱਥੇ ਤਾਂ ਪੜ੍ਹਿਆ ਲਿਖਿਆ ਬੰਦਾ ਚਾਹੀਦਾ। ਉਹ ਕਹਿੰਦੇ ਪੜ੍ਹੇ ਲਿਖੇ ਤਾਂ ਮੈਨੂੰ ਗੱਲ ਛੱਡ ਦਿਓ, ਤੁਸੀਂ ਸਾਰੇ ਪੱਤਰਕਾਰ ਤਾਂ ਪੜ੍ਹੇ ਲਿਖੇ ਹੋ ਨਾ, ਐਮ ਏ ਪੜ੍ਹੇ ਹੋਏ ਹੋ, ਕੋਈ PhD ਕੀਤੀ ਹੋਈ ਹੈ, ਤੁਸੀਂ ਮੈਨੂੰ ਪ੍ਰਸ਼ਨ ਕਰੋ ਜਿਹੜਾ ਮਰਜ਼ੀ ਤੇ ਉਹਦਾ ਜਵਾਬ ਲਓ। 2 ਘੰਟੇ ਪੱਤਰਕਾਰ ਪ੍ਰਸ਼ਨ ਕਰਦੇ ਰਹੇ, 2 ਘੰਟਿਆਂ ਚ ਪੱਤਰਕਾਰਾਂ ਨੂੰ ਬਿਲਕੁਲ ਨਿਰੁੱਤਰ ਕਰ ਦਿੱਤਾ। ਕਹਿੰਦੇ ਹੁਣ ਦੱਸੋ ਵੀ ਅਨਪੜ੍ਹ ਠੀਕ ਹੈ ਕਿ ਪੜ੍ਹਿਆ ਲਿਖਿਆ? ਕਹਿੰਦੇ ਜੀ ਅਨਪੜ੍ਹ ਹੀ ਚੰਗਾ ਸਾਡੇ ਨਾਲੋਂ ਤਾਂ। ਇਸ ਕਰਕੇ ਬ੍ਰਹਮ ਗਿਆਨ ਹੋਣਾ ਹੋਰ ਚੀਜ਼ ਹੈ, ਜਪਜੀ ਸਾਹਿਬ ਦਾ ਪਾਠ ਕਰਨ ਵਾਲਾ ਤਾਂ ਇੰਨਾ ਤਕੜਾ ਹੋ ਜਾਂਦਾ, ਬਲਵਾਨ ਹੋ ਜਾਂਦਾ ਆਤਮਕ ਤੌਰ ਤੇ, ਬ੍ਰਹਮ ਗਿਆਨ ਹੋ ਜਾਂਦਾ, ਸਾਰੀਆਂ ਬਖਸ਼ਿਸ਼ਾਂ ਹੋ ਜਾਂਦੀਆਂ, ਕੋਈ ਕਮੀ ਨਹੀਂ ਰਹਿੰਦੀ ਉਹਦੇ ਪਾਸ।
ਮਨ ਭਾਵ ਵਧੈ ਸੁਖ ਕਾਮ ਸਦੈ।
ਮਨ ਦੀ ਭਾਵਨਾ ਵੱਧਦੀ ਹੈ, ਮਨ ਦੇ ਅੰਦਰ ਪ੍ਰੇਮ ਵੱਧਦਾ, ਕਿਉਂਕਿ ਗੁਰਬਾਣੀ ਪੜ੍ਹਨ ਦੇ ਨਾਲ ਪ੍ਰੇਮ ਵੱਧਦਾ। ਜੇ ਗੁਰਬਾਣੀ ਨਾ ਪੜ੍ਹੇ ਤਾਂ ਫਿਰ ਪ੍ਰੇਮ ਘੱਟ ਜਾਂਦਾ, ਫਿਰ ਸੁੱਖ ਵੱਧਦਾ ਹੈ, ਕਾਮਨਾ ਪੂਰੀ ਹੁੰਦੀ ਹੈ, ਸਾਰੇ ਕੰਮ ਬਣ ਜਾਂਦੇ ਨੇ, ਕਾਮ ਸਦੈ ਹਰੇਕ ਕੰਮ ਉਹਦਾ ਬਣ ਜਾਂਦਾ ਹੈ।
ਸੁਰ ਸਾਧਨ ਮੈਂ ਤਮ ਪੁੰਜ ਹਰੈ।
ਸੋ ਇਸ ਕਰਕੇ ਸੁਰ ਦੇ ਸਾਧਨ ਵਿੱਚ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਤੋ ਸੁਰਾਂ ਸਾਧਨੀਆਂ ਭਾਵ ਜਿਹੜੀਆਂ ਨੇ ਸਵਾਸ ਚੜਾਉਣੇ ਨੇ, ਇੱਕ ਚੰਦਰਮਾ ਦੀ ਸੁਰ ਹੈ, ਇੱਕ ਸੂਰਜ ਦੀ ਸੁਰ ਹੈ, ਇਤਿਹਾਦਕ ਦਸਮ ਦੁਆਰ ਵਿੱਚ ਸਵਾਸ ਜਾਣੇ ਅਥਵਾ ਪਾਪਾਂ ਦਾ ਨਾਸ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੇ ਭਗਤੀ ਦੇ ਨਾਲ ਸੰਬੰਧਿਤ ਨੇ ਨਾ, ਉਨ੍ਹਾਂ ਦੇ ਵਿੱਚ ਜਪਜੀ ਸਾਹਿਬ ਦੀ ਕਿਰਪਾ ਨਾਲ ਹੀ ਵਾਧਾ ਹੁੰਦਾ ਹੈ।
ਧਨ ਮੈਂ ਘਰ ਮੈਂ ਸੁੱਤ ਮੈਂ ਹਰ ਨਾਰ ਵਿਖੇ ਸਭ ਦੁੱਖ ਟਰੈ।
ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਧਨ ਦੇ ਵਿੱਚ ਜਿਹੜਾ ਕੋਈ ਦੋਸ਼ ਹੈ, ਸਰੀਰ ਵਿੱਚ ਕੋਈ ਦੋਸ਼ ਹੈ, ਘਰ ਦੇ ਵਿੱਚ ਕੋਈ ਦੋਸ਼ ਹੈ, ਪੁੱਤਰ ਵਿੱਚ ਕੋਈ ਦੋਸ਼ ਹੈ, ਇਸਤਰੀ ਵਿੱਚ ਕੋਈ ਦੋਸ਼ ਹੈ, ਸਾਰੇ ਹੀ ਟਲ ਜਾਂਦੇ ਨੇ। ਕਰਕੇ ਦੇਖ ਲਓ, ਜਪਜੀ ਸਾਹਿਬ ਦਾ ਪਾਠ ਇੱਕ ਜਾਣਾ ਕਰੇ, ਦੂਜਾ ਜਾਣਾ ਨਾਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੇ,
ਤਰੀਕਾ ਮੈਂ ਦੱਸ ਦਿੰਦਾ, ਕਰਨ ਵਾਲੇ ਤੁਸੀਂ ਬਣੋ। ਜਿਹੜਾ ਮਰਜ਼ੀ ਦੋਸ਼ ਟਾਲ ਦਿਓ, ਜੋ ਮਰਜ਼ੀ ਬਲਾ ਟਾਲ ਦਿਓ, ਜੋ ਵੀ ਤੁਹਾਡੇ ਮਨ ਚ ਆਉਂਦਾ ਜਿਹਨੂੰ ਵੀ ਟਾਲਣਾ ਟਾਲ ਸਕਦੇ ਆ। ਇਹ ਆ ਵੀ ਇੱਕ ਜਣਾ ਜਪਜੀ ਸਾਹਿਬ ਪੜ੍ਹੇ, ਬਾਕੀ ਪਰਿਵਾਰ ਵਾਹਿਗੁਰੂ ਵਾਹਿਗੁਰੂ ਕਰੇ ਨਾਲ ਨਾਲ। ਇਹ ਇੱਕ ਜਣਾ ਜਪਜੀ ਸਾਹਿਬ ਪੜ੍ਹਦਾ, ਉਹ ਦੂਜੇ ਕਮਰੇ ਟੀਵੀ ਲੱਗਿਆ ਹੋਇਆ ਤੇ ਤੀਜੇ ਕਮਰੇ ਵਿਚ ਕੁਝ ਹੋਰ ਹੋ ਰਿਹਾ, ਚੌਥੇ ਪਾਸੇ ਮੀਟ ਰੱਖਿਆ ਕੁੱਕਰ ਦੇ ਵਿਚ ਤੇ ਪੰਜਵੇਂ ਪਾਸੇ ਤਾਸ਼ ਖੇਡੀ ਜਾਂਦੇ ਨੇ, ਤੇ ਏਦਾਂ ਗੱਲ ਨਹੀਂ ਬਣਦੀ ਹੈ। ਫੇਰ ਤਾਂ ਉਥੇ ਭੂਤ ਰਸੋਈ ਹੋ ਗਈ ਸਾਰੀ ਹੋਈ, ਸਾਰਾ ਪਰਿਵਾਰ ਇੱਕ ਜੈਸਾ ਬਣੇ, ਸਾਰਾ ਟੱਬਰ ਬੈਠ ਕੇ ਪਾਠ ਕਰੇ, ਵਾਹਿਗੁਰੂ ਵਾਹਿਗੁਰੂ ਨਾਲ ਕਰੇ। ਤਾਂਹੀਓ ਨਾਲ ਪਹਿਲਾਂ ਕਾਫੀ ਕੁਝ ਕਰਦੇ ਹੁੰਦੇ ਸੀ, ਉਹ ਹੁਣ ਹੌਲੀ ਹੌਲੀ ਆਪਣੇ ਪੰਥ ਚ ਇੱਕ ਤਾਂ ਸਿਆਣੇ ਬਹੁਤੇ ਹੋ ਗਏ ਲੋਕ, ਇਸ ਕਰਕੇ ਹੁਣ ਬਹੁਤੇ ਵਿਦਵਾਨ ਹੋ ਗਏ ਨੇ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਬੰਦ ਕਰਤੀਆਂ। ਬੰਦ ਕਰਨੇ ਕਰਕੇ ਨੁਕਸਾਨ ਹੋ ਗਿਆ, ਇਹ ਸਾਰੀਆਂ ਚੀਜ਼ਾਂ ਬੰਦ ਨਹੀਂ ਕਰਨੀ ਚਾਹੀਦੀਆਂ। ਪਹਿਲਾਂ ਲੋਕ ਨਾਲ ਨਾਲ ਬੈਠ ਕੇ ਆਪ ਜਪਜੀ ਸਾਹਿਬ ਪੜ੍ਹਦੇ ਸੀ, ਅਖੰਡ ਪਾਠ ਦਾ ਪਾਠ ਹੋਈ ਜਾਣਾ, ਪਰਿਵਾਰ ਨੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਕੋਈ ਗੱਲ ਨਹੀਂ ਸੀ ਕਰਦਾ ਹੁੰਦਾ। ਇੱਥੋਂ ਤੱਕ ਜਿਹੜਾ ਬਾਹਰ ਪਹਿਰੇਦਾਰ ਖੜਦਾ ਸੀ, ਉਹ ਵੀ ਮੂਲ ਮੰਤਰ ਪੜ੍ਹਦਾ ਹੁੰਦਾ ਸੀ, ਉਹਦੇ ਨਾਲ ਫਿਰ ਫਲ ਮਿਲਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਫਲ ਲੈਣਾ ਤਾਂ ਸਾਰਾ ਪਰਿਵਾਰ ਇੱਕ ਜੈਸਾ ਸੋਹਣਾ ਸੁਚੱਜਾ ਬਣੇ, ਨਾ ਕਿ ਪਾਠੀ ਚੰਗੇ ਲੱਭੋ ਤੇ ਪਰਿਵਾਰ ਆਪ ਸਾਰੇ ਦੀ ਰਹਿਤ ਕੋਈ ਨਾ ਹੋਵੇ, ਉੱਥੇ ਫਲ ਪ੍ਰਾਪਤ ਨਹੀਂ ਹੁੰਦਾ ਹੈ।
ਜੇ ਪ੍ਰੀਤ ਨਹੀਂ ਪ੍ਰਤੀਤ ਨਹੀਂ ਤਿਸ ਕੋ ਸਿੱਖ ਦੇ ਸੋ ਦੁੱਖ ਕਰੇ।
ਜਿਹਨੂੰ ਭਰੋਸਾ ਨਹੀਂ ਹੈ, ਜਿਹਨੂੰ ਪ੍ਰਤੀਤੀ ਨਹੀਂ ਹੈ, ਪਿਆਰ ਨਹੀਂ ਹੈ, ਜੇ ਉਹਨੂੰ ਦੇ ਦਈਏ ਉਹਨੂੰ ਕੋਈ ਫਾਇਦਾ ਨਹੀਂ ਦੇਣ ਦਾ, ਉਹ ਤਾਂ ਉਲਟਾ ਦੋਸ਼ ਲੱਗਦਾ। ਇਹੋ ਜਿਹੇ ਬੰਦੇ ਨੂੰ ਕਾਹਨੂੰ ਕੋਈ ਵਿਧੀ ਦੱਸਣੀ ਸੀ, ਥਾਂ ਥਾਂ ਤਰਕਾਂ ਕਰਦਾ ਫਿਰੇਗਾ, ਥਾਂ ਥਾਂ ਗੱਲਾਂ ਬੋਲੇਗਾ। ਅਥਵਾ ਕਹਿੰਦੇ ਜਿਹਨੂੰ ਕੋਈ ਇਹੋ ਜਿਹੇ ਬਹੁਤ ਸਾਰੇ ਹੁਣ ਦੂਸਰਾ ਅਰਥ ਹੈ, ਕਹਿੰਦੇ ਜਿਹਦੇ ਅੰਦਰ ਪਿਆਰ ਨਾ ਹੋਵੇ, ਪ੍ਰਤੀਤ ਨਾ ਹੋਵੇ, ਭਰੋਸਾ ਨਾ ਹੋਵੇ, ਕੁਛ ਵੀ ਨਾ ਹੋਵੇ, ਜੇ ਉਹਨੂੰ ਸਾਰਾ ਤਰੀਕਾ ਦੱਸ ਦਿਓ ਉਹਦੇ ਦੁੱਖ ਟਲ ਜਾਂਦੇ ਨੇ। ਜੇ ਜਿਹੜਾ ਬੰਦਾ ਭਰੋਸਾ ਨਹੀਂ ਕਰਦਾ ਤਾਂ ਉਸ ਬੰਦੇ ਨੂੰ ਕੋਈ ਵਿਧੀ ਦੱਸਣ ਦੇ ਨਾਲ ਕੋਈ ਲਾਭ ਨਹੀਂ ਹੁੰਦਾ, ਕਿਉਂ? ਉਹ ਤਰਕਾਂ ਕਰਦਾ। ਜਿਹੜਾ ਬੰਦਾ ਤਰਕਾਂ ਕਰਦਾ, ਬੇਭਰੋਸਗੀ ਕਰਦਾ, ਉਹਨੂੰ ਕਦੇ ਵੀ ਕੁਛ ਨਾ ਦੱਸੋ।
ਜਿਸ ਕੀ ਬਿਦ ਇਹ ਕਹੀ ਗੁਰਪੂਰਨ ਵੈ ਸਿੱਖ ਪ੍ਰਾਪਤ ਸਾਧਨ ਤੇ।
ਸਿੱਖ ਨੂੰ ਪ੍ਰਾਪਤ ਹੁੰਦਾ ਸਾਧਨ ਕਰਨ ਤੇ, ਜੇ ਕੋਈ ਸਾਧਨ ਕਰੇ। ਇਹ ਵਿਧੀ ਅਸੀਂ ਮਹਾਰਾਜ ਕਹਿੰਦੇ ਦੱਸ ਦਿੱਤੀ ਹੈ ਤੁਹਾਨੂੰ, ਜੇ ਕੋਈ ਬੰਦਾ ਸਾਧਨ ਕਰੇ। ਕਿਉਂ? ਆਮ ਅੱਜ ਕੱਲ ਇਹ ਆ, ਲੋਕੀ ਜਿਹੜੇ ਨਾ ਜਪਜੀ ਸਾਹਿਬ ਤੇ ਯਕੀਨ ਨਹੀਂ ਕਰਨਗੇ, ਉਹਨਾਂ ਨੂੰ ਕਹੋ ਵੀ ਫਲਾਨੇ ਥਾਂ ਆ ਚੀਜ਼ ਲਿਖੀ ਹੋਈ ਹੈ, ਫਲਾਨੇ ਗ੍ਰੰਥ ਵਿਚ ਆਹ ਗੱਲ ਲਿਖੀ ਹੋਈ ਹੈ, ਉਹ ਗੱਲ ਵੱਲ ਜ਼ਿਆਦਾ ਜਾਣਗੇ ਬਈ। ਜਾਂ ਕਹਿਣਗੇ 100 ਸਾਖੀ ਚ ਲਿਖਿਆ, 500 ਸਾਖੀ ਲਿਖੀ ਹੋਈ ਹੈ, ਇਹ 35 ਅੱਖਰੀ ਹੈ, ਇਹ ਸਾਰੀਆਂ ਚੀਜ਼ਾਂ ਬਾਹਰ ਦੀਆਂ ਨੇ, ਇਹ ਰੁਕਨ ਦੀਨ ਦਾ ਫਲਾਨਾ ਹੈ, ਇਹ ਫਲਾਨੀ ਚੀਜ਼ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਕਿਉਂ ਭਰੋਸਾ ਨਹੀਂ ਕਰਦੇ ਹੋ? ਮਹਾਰਾਜ ਜਿਹੜੇ ਬਿਲਕੁਲ ਸਾਹਮਣੇ ਸਾਡੇ ਪ੍ਰਕਾਸ਼ਮਾਨ ਨੇ, ਉਹ ਤਾਂ ਖਾਲੀ 100 ਸਾਖੀ ਕਿਸੇ ਬੰਦੇ ਲਿਖੀ ਹੋਈ ਆ ਕਿ ਨਹੀਂ ਲਿਖੀ ਹੋਈ, ਜਾਂ ਵਿੱਚ ਕਿਸੇ ਨੇ ਕਈ ਗਲਤ ਗੱਲਾਂ ਵੀ ਪਾਈਆਂ ਨੇ। ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕਰੋ, ਸਾਰਾ ਕੁਝ ਜਪਜੀ ਸਾਹਿਬ ਦੇ ਵਿੱਚ ਹੀ ਹੈ, ਕੋਈ ਐਸੀ ਚੀਜ਼ ਨਹੀਂ ਜਿਹੜੀ ਜਪਜੀ ਸਾਹਿਬ ਦੇ ਵਿੱਚ ਨਾ ਦਿੱਤੀ ਹੋਵੇ।
ਸਭ ਪਾਠਨ ਗੀਤ ਖੜੰਗਨ ਤੇ ਉਪਜਿਓ ਫਲ ਕੋ ਤਤ ਜੋਗਨ ਤੇ।
ਸੋ ਜਿਹੜਾ ਹੈ ਨਾ, ਖੜੰਗਨ ਹੁੰਦਾ ਖੱਟ ਅੰਗਨ, 6 ਅੰਗ, ਜਿਵੇਂ 6 ਨਿਯਮ ਧਾਰਨ ਕਰਕੇ ਵੇਦ ਦੇ ਪਾਠ ਤੇ, ਅਥਵਾ ਜੇ ਕਹਿੰਦੇ ਜਿਵੇਂ 6 ਕਰਮਾਂ ਨਾਲ ਜੋੜ ਕਰਨ ਤੇ ਤਤ ਰੂਪੀ ਫਲ ਪ੍ਰਾਪਤ ਹੁੰਦਾ ਹੈ ਨਾ, ਇਸੇ ਪ੍ਰਕਾਰ ਹੀ ਜਪਜੀ ਸਾਹਿਬ ਚੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ।
ਤਿੰਨ ਸਾਧਨ ਸਿੱਧ ਸੁਚੇਤ ਭਲੇ ਵਿਦ ਕਾਜ ਸਰੇ ਸਭ ਭੋਗਨ ਤੇ।
ਜਿਵੇਂ ਜਪਜੀ ਸਾਹਿਬ ਦਾ ਸਾਧਨ ਸੁਚੇਤ ਹੋ ਕੇ ਸਿੱਧੀ ਸਹਿਤ ਚੰਗੇ ਤਰੀਕੇ ਨਾਲ ਬੰਦਾ ਪੜ੍ਹੇ ਨਾ ਪਾਠ ਨੂੰ, ਪਿਆਰ ਨਾਲ ਸਿੱਧੀ ਪ੍ਰਾਪਤ ਹੁੰਦੀ, ਸਿੱਧੀ ਦਾ ਮਤਲਬ ਸਫਲਤਾ ਹੁੰਦੀ ਹੈ, ਕਾਜ ਸਮਰਦੇ ਨੇ, ਸੁੱਖਾਂ ਦੇ ਭੋਗ ਮਿਲਦੇ ਨੇ, ਗ੍ਰਿਸਤੀ ਜੋ ਚਾਹੁੰਦਾ ਨੂੰ ਪ੍ਰਾਪਤ ਹੁੰਦਾ ਹਰੇਕ ਫਲ। ਭਾਈ ਗੋਪਾਲਾ ਜੀ ਨੇ ਸਿਰਫ ਇੱਕ ਜਪਜੀ ਸਾਹਿਬ ਸੁਣਾਇਆ ਸੀ, ਤਾਂ ਆਪਾਂ ਵੀ ਸੁਣਾਓ। ਜੇ ਆਪਾਂ ਅੱਜ ਸਾਖੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ 6ਵੇਂ ਪਾਤਸ਼ਾਹੀ ਨੇ, ਜਪਜੀ ਸਾਹਿਬ ਸੁਣਾ ਦੋ ਮਹਾਰਾਜ ਨੂੰ ਕੋਲ ਬਹਿ ਕੇ ਕਿਤੇ ਇਕਾਂਤ ਵਿਚ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਇਕੱਲੇ ਬੈਠ ਜਾਓ। ਮਹਾਰਾਜ ਮੈਂ ਜਪਜੀ ਸਾਹਿਬ ਸੁਣਾਵਾਂ ਤੁਹਾਨੂੰ, ਆਪਾਂ ਪਹਿਲਾਂ ਇਹ ਨਹੀਂ ਭਰੋਸਾ ਵੀ ਇਹ ਪ੍ਰਤੱਖ ਸਤਿਗੁਰੂ ਨੇ। ਗੁਰੂ ਸਾਹਿਬ ਦੇ ਕੋਲ ਬਹਿ ਕੇ ਜੇ ਕੋਈ ਸ਼ੁੱਧ ਬਾਣੀ ਹੁਣ ਵੀ ਸੁਣਾ ਦਊਗਾ ਉਹਨੂੰ ਵੀ ਉਨਾ ਹੀ ਫਲ ਦੇਣਗੇ। ਇਹ ਕੋਈ ਇਹ ਨਹੀਂ ਕਿ ਉਦੋਂ ਹੀ ਫਲ ਮਿਲਿਆ ਸੀ। ਇਸ ਕਰਕੇ ਮਹਾਰਾਜ ਕਹਿੰਦੇ ਸ਼ੁੱਧ ਬਾਣੀ ਦਾ ਹੁਣ ਵੀ ਫਲ ਹੈ। ਸ਼ੁੱਧ ਅਖੰਡ ਪਾਠ ਹੋ ਜਾਏ, ਸ਼ੁੱਧ ਸਹਿਜ ਪਾਠ ਹੋ ਜਾਏ, ਸ਼ੁੱਧ ਜਪਜੀ ਸਾਹਿਬ ਹੋ ਜਾਏ, ਉਹਨੂੰ ਹੁਣ ਵੀ ਉਨਾ ਹੀ ਫਲ ਦਿੰਦੇ ਹਨ।
ਸਭ ਸਿੱਧ ਕੀਏ ਗੁਰ ਭੇਟ ਦੀਏ, ਇਹ ਬੀਜ ਤਰੇ ਗੁਰ ਮੋਦਨ ਤੇ।
ਇਹ ਸਾਰਾ ਕੁਝ ਆਪਾਂ ਨੂੰ ਕਿਵੇਂ ਪ੍ਰਾਪਤ ਹੋਇਆ, ਗੁਰਾਂ ਦੀਆਂ ਖੁਸ਼ੀਆਂ ਮਿਲੀਆਂ ਜਿਹੜੀਆਂ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਗੀਤਾਂ ਦੇ ਜਾਂ ਹੋਰ ਖੜ ਸ਼ਾਸਤਰਾਂ ਜਾਂ ਵੇਦਾਂ ਦੇ ਅੰਗਾਂ ਦੇ ਵਿਚਾਰਨ ਤੇ ਤੱਤ ਯੋਗ ਤੇ ਕਰਨ ਤੇ ਜੋ ਫਲ ਹੁੰਦਾ ਹੈ, ਇਹ ਜੋ ਬੀਜ ਧਰੇ ਹਨ ਗੁਰੂ ਭੇਟਾ ਦਿੱਤਿਆਂ ਤੇ, ਗੁਰੂ ਦੇ ਜਿਹੜੇ ਨਾਂ ਪ੍ਰਸੰਨ ਹੋਇਆ, ਸਭ ਸਿੱਧ ਜਿਹੜੇ ਨੇ ਕੀਤੇ ਜਾਣ ਲਓ ਬਈ ਇਹ ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਜਾਵੇ। ਇਹ ਜਿੰਨਾ ਕੁਝ ਆਪਾਂ ਨੂੰ ਦਿੱਤਾ ਮਹਾਰਾਜ ਜੀ ਨੇ, ਇਹ ਪ੍ਰਸੰਨਤਾ ਨਾਲ ਮਿਲਣਾ ਸਾਰਾ ਕੁਝ। ਗੁਰਾਂ ਦੀ ਪ੍ਰਸੰਨਤਾ ਕਾਹਦੇ ਤੇ ਹੈ? ਸਿੱਖ ਸੁਚਮ ਚ ਰਹੇ, ਸਿੱਖ ਦਾ ਖਾਣਾ ਪੀਣਾ ਠੀਕ ਰਹੇ, ਸਿੱਖ ਬਾਣੀ ਨੂੰ ਤੋੜ ਮਰੋੜ ਕੇ ਨਾ ਪੜ੍ਹੇ। ਜੇ ਵਿੱਚੋਂ ਕਿਤੋਂ ਬਾਣੀ ਪੜ੍ਹਦਿਆਂ ਮਨ ਕਿਤੇ ਚਲਿਆ ਜਾਵੇ, ਪਿੱਛੋਂ ਫੇਰ ਪੜ੍ਹਨ ਲੱਗ ਜਾਓ, ਕੋਈ ਗੱਲ ਨਹੀਂ। ਜੇ ਮਨ ਮੁੱਲ ਗੁਣਾ ਮੁੱਲ ਵਪਾਰ ਤੱਕ ਠੀਕ ਚੱਲਿਆ, ਅੱਗੇ ਪਹੁੰਚ ਕੇ ਧਿਆਨ ਆਇਆ ਮੁੰਡਾ ਸੰਤੋਖ ਸਰਮਪਦ ਝੋਲੀ, ਵਿਚਲੀਆਂ ਪੌੜੀਆਂ ਸੁਣਨ ਤੋਂ ਰਹਿ ਗਈਆਂ, ਉਥੋਂ ਮੁੜ ਕੇ ਫੇਰ ਅਮੁੱਲ ਗੁਣ ਤੋਂ ਆ ਜਾਣਾ, ਵੀ ਇਹ ਤਾਂ ਮੈਂ ਸੁਣਿਆ ਹੀ ਨਹੀਂ ਗਾ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਤਾਂ ਮਾੜੀ ਜਿਹੀ ਇੱਥੇ ਕੋਈ ਦੁਨਿਆਵੀ ਕਹਾਣੀ ਰਹਿ ਜਾਏ ਨਾ ਵਿੱਚ, ਕਿਤੇ ਲਾਈਟ ਚਲੀ ਜਾਵੇ ਤੜਫਦੇ ਲੋਕ, ਸੀਰੀਅਲ ਦੇਖਣਾ ਸੀ ਸੀਰੀਅਲ ਵਿੱਚ ਹੀ ਰਹਿ ਗਿਆ ਸਾਡਾ, ਬਾਕੀ ਦੀਆਂ ਚੀਜ਼ਾਂ ਨੂੰ ਜਾਂ ਅਖਬਾਰ ਚ ਕੋਈ ਚੀਜ਼ ਲੜੀਵਾਰ ਆਉਂਦੀ ਹੋਵੇ ਉਹ ਭੱਜ ਭੱਜ ਕੇ ਪੜ੍ਹਨਗੇ, ਜੇ ਜਪਜੀ ਸਾਹਿਬ ਦਾ ਪਾਠ ਸੁਣਨਾ ਵਿਚਾਲੇ ਨਹੀਂ ਛੱਡ ਦੇਣਗੇ, ਚੱਲ ਇੱਥੇ ਕਿਹੜਾ ਕੋਈ ਫਰਕ ਪੈਂਦਾ। ਫਰਕ ਤਾਂ ਬਹੁਤ ਜ਼ਿਆਦਾ ਪੈਂਦਾ, ਪਰ ਆਪਾਂ ਨੂੰ ਇਸ ਗੱਲ ਦੀ ਸੋਝ ਹੀ ਨਹੀਂ। ਇਸ ਕਰਕੇ ਸੰਪੂਰਨ ਪਾਠ ਹੀ ਆਪਣੇ ਕੰਨਾਂ ਨਾਲ ਸੁਣੋ।
ਦੋਹਰਾ ਗੁਰੂ ਨਾਨਕ ਕਰਨਾ ਕਰੇ ਪੰਥ ਬਤਾਇਓ ਸਿੱਖ।
ਇਹ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਸਿੱਖ ਨੂੰ ਪੰਥ ਦਾ ਅਰਥ ਹੈ ਰਸਤਾ ਦੱਸਿਆ, ਜਪਜੀ ਸਾਹਿਬ ਦਾ ਪਾਠ ਕਿਵੇਂ ਕਰਨਾ ਹੈ।
ਗੁਰੂ ਅਰਜਨ ਵਰਣਨ ਕਰੇ ਅਰਥ ਖਿਆਤ ਪਾਲਿਖ।
ਅਰਜਨ ਦੇਵ ਜੀ ਨੇ ਕਿਰਪਾ ਕੀਤੀ ਹੈ ਬਈ ਅਰਥ ਨੂੰ ਖਿਆਤ ਹੁੰਦਾ ਪ੍ਰਗਟ ਕਰਨਾ, ਪ੍ਰਗਟ ਕਰਕੇ ਲਿਖਾ ਦਿੱਤਾ ਸਾਰਿਆਂ ਦੇ ਭਲੇ ਵਾਸਤੇ। ਦੱਸਦੇ ਤਾਂ ਇੱਕ ਨੂੰ ਹੀ ਹੁੰਦੇ ਨੇ, ਤੇ ਇਹ ਇਸ ਕਰਕੇ ਨਾ ਦੱਸਣ ਦੇ ਨਾਲ ਇੱਕ ਨੂੰ ਤੇ ਫਲ ਜਿਹੜਾ ਬਹੁਤਿਆਂ ਨੂੰ ਪ੍ਰਾਪਤ ਹੋਇਆ ਹੈ।
ਸੁਪਤਨ ਬਾਤ ਪ੍ਰਗਟ ਕਰੇ ਸਤਿਗੁਰ ਪੂਰਨ ਖਿਆਤ।
ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਸੁੱਤੇ ਹੋਏ ਸਿੱਖ ਨੂੰ ਭਾਵਨਾ ਦੇ ਨਾਲ ਦਰਸ਼ਨ ਦੇ ਕੇ ਸਾਰਾ ਕੁਝ ਪ੍ਰਗਟ ਕਰ ਦਿੱਤਾ ਹੈ। ਜੇ ਕਹੋ ਸੁਪਨੇ ਚ ਨਹੀਂ ਕੁਛ ਹੁੰਦਾ, ਸੁਪਨੇ ਚ ਹੋ ਜਾਂਦਾ ਹੈ, ਇਹ ਗੱਲ ਨਾ ਮੰਨਣ ਯੋਗ ਨਹੀਂ ਹੈ, ਇਹ ਮੰਨਣ ਵਾਲੀ ਗੱਲ ਹੈ, ਕਿਉਂਕਿ ਸੁਪਨ ਦਰਸ਼ਨ ਆਪਾਂ ਮੰਨਿਆ ਹੋਇਆ ਹੈ। ਫਿਰ ਚਿੱਤਰ ਦਰਸ਼ਨ, ਪ੍ਰਤੱਖ ਦਰਸ਼ਨ, ਸ੍ਰਵਣ ਦਰਸ਼ਨ, ਇਹ ਸਾਰਾ ਕੁਝ ਹੋ ਜਾਂਦਾ ਹੈ।
ਅਰਥ ਲਿਖਿਓ ਜੋ ਸਿੱਖ ਸੁਹਾਤ।
ਇੱਥੇ ਜਿਹੜੇ ਅਰਥ ਪ੍ਰਗਟ ਕੀਤੇ ਨੇ, ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਨ ਅਨੁਭਵ ਵਾਲੇ ਨੇ ਜੋ ਸੁਪਨੇ ਵਿੱਚ ਬਾਤ ਪ੍ਰਗਟ ਕੀਤੀ ਸੀ, ਉਸੇ ਦਾ ਅਰਥ ਇੱਥੇ ਪ੍ਰਗਟ ਕਰਕੇ ਲਿਖਿਆ। ਜੋ ਸਿੱਖਾਂ ਨੂੰ ਸਹਾਉਂਦਾ ਹੈ, ਚੰਗਾ ਲੱਗਦਾ, ਜਿਹੜਾ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ।
ਪਾਤਕ ਪਰ ਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ।
ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਤਾਪ ਕਰਕੇ ਉਸ ਪਾਠਕ ਦੇ ਉੱਤੇ ਪੂਰਨ ਕਿਰਪਾ ਹੈ ਜੋ ਗੁਰਾਂ ਦੀ ਦੱਸੀ ਹੋਈ ਮਰਿਆਦਾ ਮੁਤਾਬਕ ਪਾਠ ਕਰਦਾ ਹੈ।
ਦੇਖ ਪੜੇ ਦੇ ਲਿਖ ਸੁਨੇ ਕਰ ਪੂਜਾ ਗੁਰਜਾ।
ਇਸ ਕਰਕੇ ਪਾਠ ਜਿਹੜਾ ਹੈ, ਪਾਠ ਨੂੰ ਪਾਠਕ ਨੂੰ ਕੀ ਕਰਨਾ ਚਾਹੀਦਾ ਹੈ, ਇੱਕ ਤਾਂ ਪਾਠਕ ਜਿਹੜਾ ਹੈ ਪਾਠ ਨੂੰ ਦੇਖੇ, ਦਰਸ਼ਨ ਕਰੇ, ਪੜ੍ਹੇ, ਦੇ ਲਿਖ, ਜਪਜੀ ਸਾਹਿਬ ਦਾ ਪਾਠ ਲਿਖ ਕੇ ਦੇਵੇ ਕਿਸੇ ਨੂੰ, ਸੁਨੇ ਕਰ ਪੂਜਾ, ਸੁਣੇ ਵੀ ਪਾਠ ਤੇ ਪਾਠ ਦੇ ਸਤਿਕਾਰ ਨਾਲ ਪੂਜਾ ਵੀ ਕਰੇ, ਜਾਪ ਵੀ ਕਰੇ ਜਿਹੜਾ ਗੁਰਾਂ ਨੇ ਬਖਸ਼ਿਸ਼ ਕੀਤਾ ਹੈ।
ਕਲ ਯੁਗ ਮੈਂ ਚੌ ਬਰਣ ਕੋ ਚਾਰ ਪੰਥ ਕਾ ਜਾਪ।
ਕਲਯੁਗ ਦੇ ਵਿੱਚ ਚਾਰਾਂ ਵਰਣਾਂ ਨੂੰ ਚਾਰ ਪ੍ਰਕਾਰ ਦਾ ਜਿਹੜਾ ਜਾਪ ਦਿੱਤਾ ਹੈ।
ਪਰਾਮਦ ਮਾ ਵੇਦ ਕੈ ਪਸੀਅੰਤੀ ਜਿਸ ਮਾਪ।
ਸੋ ਇਹ ਜਿਹੜਾ ਜਾਪ ਦਿੱਤਾ ਹੈ ਪਰਾ ਜਾਪ ਮੱਧਮਾ ਵਿੱਚ ਅਥਵਾ ਪਸੀਅੰਤੀ ਜਿਹੜਾ ਜਾਪ ਹੈ ਇਹ ਸਾਰੇ ਜਾਪ ਦਿੱਤੇ ਹਨ।
ਵੈਖਰੀ ਚਾਰੇ ਥਾਨ ਮੈਂ ਤਨ ਮੈਂ ਕਰ ਹੋ ਵਾਸ।
ਵੈਖਰੀ ਬਾਣੀ ਜਿਹੜੀ ਹੈ ਵੈਖਰੀ ਮੂੰਹ ਨਾਲ ਪਹਿਲਾਂ ਮੂੰਹ ਨਾਲ ਵਾਹਿਗੁਰੂ 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 ਕਰੀ ਜਾਣਾ ਫਿਰ ਮੱਧਮਾ ਕੰਠ ਵਿੱਚ 100 ਗੁਣਾ ਜ਼ਿਆਦਾ ਤੇਜ਼ ਜਾਪ ਹੋਣ ਲੱਗ ਜਾਂਦਾ। ਫਿਰ ਅੱਗੇ ਹਿਰਦੇ ਵਿੱਚ ਜਾ ਕੇ 1000 ਗੁਣਾ ਵੱਧ ਤੇਜ਼ ਹੁੰਦਾ। ਫਿਰ ਅੱਗੇ ਧੁੰਨੀ ਦੇ ਵਿੱਚ ਹੋਰ ਜ਼ਿਆਦਾ ਤੇਜ਼ 1000 ਗੁਣਾ। ਰਸ ਵੀ ਵੱਧਦਾ, ਅੰਤਰਜਾਮਤਾ ਵੀ ਹੁੰਦੀ ਹੈ, ਪ੍ਰਕਾਸ਼ ਵੀ ਹੁੰਦਾ, ਰਿੱਧੀਆਂ ਸਿੱਧੀਆਂ ਵੀ ਆ ਜਾਂਦੀਆਂ ਨੇ। ਇਉਂ ਇਹ ਚਾਰ ਪ੍ਰਕਾਰ ਦੇ ਸਿਮਰਨ ਜਿਹੜੇ ਨੇ ਇਹ ਅਜੱਪਾ ਜਾਪ ਹੋਣ ਲੱਗ ਜਾਣਾ ਰੋਮ ਰੋਮ ਦੇ ਵਿੱਚ। ਇਹ ਸਾਰੀਆਂ ਬਖਸ਼ਿਸ਼ਾਂ ਜਪਜੀ ਸਾਹਿਬ ਨਾਲ ਹੀ ਪ੍ਰਾਪਤ ਹੁੰਦੀਆਂ ਨੇ।
ਪ੍ਰਗਟ ਹੋਤ ਮੁਖ ਮੈਂ ਵਸੈ ਸਭ ਨਰ ਕਰਤ ਪ੍ਰਕਾਸ਼।
ਜਿਹਨੂੰ ਬੋਲਦੇ ਨੇ ਉਹ ਸਾਰੀਆਂ ਚੀਜ਼ਾਂ ਪ੍ਰਗਟ ਹੋ ਜਾਂਦੀਆਂ ਨੇ। ਜੋ ਕੋਈ ਮੂੰਹ ਚ ਬੋਲ ਦੇਵੇਗਾ ਉਹ ਸਾਰੇ ਜਾਣੇ ਕਹਿੰਦੇ ਨੇ ਉਸੇ ਪ੍ਰਕਾਰ ਹੀ ਹੋ ਜਾਂਦਾ ਹੈ।
ਨਾਭੀ ਪਹਿਲੀ ਹਿਰਦੇ ਦੁਏ ਕੰਠ ਤ੍ਰਿਤੀ ਮੁਖ ਬੋਲ।
ਇਹ ਪਿਛਲੇ ਪਾਸਿਓਂ ਲੈ ਕੇ ਜਾ ਰਹੇ ਨੇ, ਚੱਲੀ ਦਾ ਤਾਂ ਵੇਖਰੀ ਬਾਣੀ ਤੋਂ ਹੈ ਮੂੰਹ ਤੋਂ, ਪਰ ਇਹ ਕਹਿੰਦੇ ਨੇ ਪਹਿਲੀ ਜਿਹੜੀ ਪਰਾ ਬਾਣੀ ਨਾਭੀ ਦੇ ਵਿੱਚ ਮੱਧਮਾ ਹਿਰਦੇ ਚ ਹੈ, ਤੇ ਪਸੰਤੀ ਜਿਹੜੀ ਬਾਣੀ ਹੈ ਉਪਰ ਆ ਕੇ ਹੈ, ਫਿਰ ਵੇਖਰੀ ਬਾਣੀ ਮੂੰਹ ਨਾਲ। ਅਸਲ ਵਿੱਚ ਵੇਖਰੀ ਪਹਿਲਾਂ ਆਉਂਦੀ ਹੈ, ਵੇਖਰੀ ਮੂੰਹ ਨਾਲ, ਫਿਰ ਮੱਧਮਾ ਕੰਠ ਵਿੱਚ ਹੈ, ਫਿਰ ਪਸੰਤੀ ਹਿਰਦੇ ਚ, ਪਰਾ ਬਾਣੀ ਧੁੰਨੀ ਦੇ ਵਿੱਚ, ਰੋਮਾਂ ਰੋਮਾਂ ਦੇ ਵਿੱਚ, ਫਿਰ ਅਜੱਪਾ ਜਾਪ। ਇਸ ਤਰ੍ਹਾਂ ਇਹ ਜਪਜੀ ਸਾਹਿਬ ਜਿਹੜੇ ਕਰਨ ਵਾਲੇ ਨੇ ਇਹ ਤਾਂ ਇੱਥੇ ਪਟਿਆਲੇ ਚ ਬਥੇਰੀ ਸੰਗਤ ਬੈਠੀ ਹੈ ਆਪਣੇ ਕੋਲੇ, ਜਿਹੜੇ ਜਪਜੀ ਸਾਹਿਬ ਦੇ 25-50 ਪਾਠ ਕਰਨ ਵਾਲੇ ਤਾਂ ਆਮ ਨੇ, ਆਪਣੀ ਸੰਗਤ ਚ 100 ਪਾਠ ਕਰਨ ਵਾਲੇ ਵੀ ਹੈਗੇ ਆ। ਇਹ ਵੀ ਆਪਾਂ ਨਹੀਂ ਕਰਦੇ ਜਿਹੜੇ ਵਿੱਚ ਵਿੱਚ ਬੈਠੇ ਆ, ਕਰ ਲਈਏ ਤਾਂ ਮੈਂ ਆਪ ਇੱਥੇ ਸਾਰਿਆਂ ਨੂੰ ਮਿਲਦਾ ਹੀ ਰਹਿਣਾ। ਉਹ ਕਿਸੇ ਦੇ ਵੇਖਰੀ ਤੋਂ ਮੱਧਮਾ ਚ ਆਇਆ ਹੋਇਆ ਜਾਪ, ਕਿਸੇ ਦੇ ਆਪਣੇ ਹਿਰਦੇ ਚ ਚੱਲਦਾ ਜਾਪ, ਕਿਸੇ ਦੇ ਧੁੰਨੀ ਚ ਜਾਪ ਚੱਲਦਾ, ਕੋਈ ਕਹਿੰਦਾ ਮੇਰੇ ਰੋਮਾਂ ਚ ਆ ਗਿਆ ਹੁਣ। ਤੋ ਕੱਲ ਇੱਕ ਸਿੰਘ ਕਹਿੰਦਾ ਸੀ ਮੈਂ ਤ੍ਰਿਕੁਟੀ ਨੂੰ ਲੰਘ ਕੇ ਗਾਹਾਂ ਦਸਮ ਦੁਆਰ ਨੂੰ ਪਹੁੰਚਿਆ ਹੋਇਆ। ਉਹ ਕਿੱਥੋਂ ਪਹੁੰਚ ਗਿਆ? ਉਹ ਜਪਜੀ ਸਾਹਿਬ ਨਾਲ ਹੀ ਪਹੁੰਚਿਆ ਹੋਇਆ। ਤੇ ਤੁਸੀਂ ਕਹੋ ਇਹ ਗੱਲਾਂ ਹੁੰਦੀਆਂ ਨਹੀਂ, ਬੰਦੇ ਤਾਂ ਲਾਈਨ ਲਾ ਕੇ ਖੜੇ ਕਰ ਦਈਏ, ਪਰ ਇਉਂ ਆ ਵੀ ਅਗਲੇ ਦੀ ਕਮਾਈ ਖਰਾਬ ਹੁੰਦੀ ਦੱਸਿਆ। ਇਸ ਕਰਕੇ ਬਈ ਆਪੋ ਆਪਣੀ ਮਿਹਨਤ ਕਰੋ ਜੇ ਕੁਛ ਪ੍ਰਾਪਤ ਕਰਨਾ ਹੈ।
ਜਿਉਂ ਕਿਉਂ ਪਟ ਫਲ ਅਦਕ ਹੋਏ ਇਹੀ ਜਾਪ ਤੋਂ ਮੂਲ।
ਜਪਜੀ ਸਾਹਿਬ ਦਾ ਕੀ ਮੁੱਲ ਹੈ? ਕੋਈ ਮੁੱਲ ਨਹੀਂ ਹੈ, ਬਸ ਜਿਉਂ ਕਿਉਂ ਇਹਦਾ ਪਾਠ ਕਰੋ, ਇਸੇ ਦੇ ਨਾਲ ਸਾਰੇ ਫਲ ਪ੍ਰਾਪਤ ਹੁੰਦੇ ਨੇ। ਇਹੀ ਇਹਦਾ ਮੁੱਲ ਹੈ ਜਿਹੜਾ ਜਪਜੀ ਸਾਹਿਬ ਦੇ ਨਾਲ ਹਰ ਕੋਈ ਚੀਜ਼ ਪ੍ਰਾਪਤ ਹੋ ਜਾਂਦੀ ਹੈ।
ਜਾਪ ਅਜੱਪਾ ਜਪ ਪਠੋ ਦਿਜਬਰ ਕੁਲ ਨੰਦ ਨੰਦ।
ਇਸ ਕਰਕੇ ਕਹਿੰਦੇ ਨੇ ਜੇ